ਸੀ, ਕਦੀ ਸਾਧ ਬਣ ਜਾਂਦੇ ਸੀ, ਕਦੀ ਕੁਛ ਬਣ ਜਾਂਦੇ ਸੀ, ਉਹਨਾਂ ਦੇ ਵਿੱਚ ਰਹਿ ਕੇ ਸਾਰਾ ਭੇਤ ਲੈ ਕੇ ਵਾਪਸ ਖਾਲਸੇ ਨੂੰ ਦੱਸਦੇ ਸੀ। ਸਭ ਤਰ੍ਹਾਂ ਦੇ ਸਿੰਘ ਚਾਹੀਦੇ ਆ। ਅੱਜ ਕੱਲ੍ਹ ਆਪਾਂ ਕਹਿੰਦੇ ਸਾਰੇ ਇੱਕੋ ਜਿਹੇ ਹੋਣ, ਸਾਰੇ ਡੰਗ ਚੁੱਕ ਕੇ ਲੜੀ ਜਾਣ, ਸਾਰੇ ਨਹੀਂ ਲੜ ਸਕਦੇ, ਕੋਈ ਕੁਛ ਕਰ ਸਕਦਾ, ਕੋਈ ਕੁਛ ਕਰ ਸਕਦਾ, ਜਿਹੜੀ ਜਿਹੜੀ ਡਿਊਟੀ ਕੋਈ ਕਰ ਸਕਦਾ ਉਹਦੇ ਕੋਲ ਉਹ ਡਿਊਟੀ ਲੈਣੀ ਚਾਹੀਦੀ ਹੈ। ਸੁੱਖਾ ਸਿੰਘ ਨੇ ਉਹਨਾਂ ਨੂੰ ਸੱਦਿਆ ਜਿਹੜੇ ਦੁਸ਼ਮਣ ਦਾ ਭੇਤ ਜਾਣਦੇ ਸੀ, ਦੱਸੋ ਸਿੰਘੋ ਉਹ ਕਿੱਥੇ ਹੈ ਜਿਹੜਾ ਲੱਖੂ ਹੈ ਦੀਵਾਨ, ਮੈਨੂੰ ਉਹਦਾ ਟਿਕਾਣਾ ਦੱਸ ਦਿਓ, ਮੈਂ ਜਾ ਕੇ ਉਹਨੂੰ ਮਾਰ ਕੇ ਆਉਂਦਾ ਹਾਂ। ਹਾਂਜੀ,
ਹਲਕਾਰੇ ਕਹੀ ਸੋ ਹੱਥ ਨਾ ਆਵੇ।
ਹਲਕਾਰਿਆਂ ਨੇ ਆਖਿਆ ਬਾਬਾ ਸੁੱਖਾ ਸਿੰਘ ਜੀ ਸੌਖਾ ਕੰਮ ਨਹੀਂ, ਉਹ ਤੁਹਾਡੇ ਹੱਥ ਨਹੀਂ ਆਉਣਾ, ਉੱਥੇ ਤੁਸੀਂ ਨਹੀਂ ਅੱਪੜ ਸਕਦੇ, ਬਹੁਤ ਮੁਸ਼ਕਲ ਹੈ ਉਹਦੇ ਤੱਕ ਅੱਪੜਨਾ। ਹਾਂਜੀ,
ਬਹੁ ਫੌਜਣ ਕੋ ਮਦ ਰਹਾਵੇ।
ਉਹਦੇ ਆਲੇ ਦੁਆਲੇ ਹਜ਼ਾਰਾਂ ਲੱਖਾਂ ਫੌਜਾਂ ਪਹਿਰਾ ਦਿੰਦੀਆਂ ਨੇ, ਉਹ ਆਪਣੇ ਆਪ ਨੂੰ ਬੜਾ ਸੇਫ ਰੱਖਦਾ, ਆਪਣੇ ਬਚਾਅ ਵਾਸਤੇ ਉਹ ਆਪਣੇ ਦੁਆਲੇ ਸਖਤ ਪਹਿਰਾ ਰੱਖਦਾ, ਉਹ ਡਰਪੋਕ ਬੰਦਾ ਉਹ ਮੈਦਾਨ ਚ ਨਹੀਂ ਆਉਂਦਾ। ਹਾਂਜੀ,
ਉੱਚੋ ਹਾਥੀ ਅੰਬਾਰੀ ਲਾਲ,
ਉਹਦਾ ਹਾਥੀ ਸਭ ਤੋਂ ਉੱਚਾ ਹੈ, ਹਾਥੀ ਤੇ ਰਹਿੰਦਾ ਹੈ, ਹਾਥੀ ਦੇ ਉੱਤੇ ਲਾਲ ਅੰਬਾਰੀ, ਉਹਦੇ ਹਾਥੀ ਦੀ ਨਿਸ਼ਾਨੀ ਸਿੰਘਾਂ ਦੱਸ ਦਿੱਤੀ ਹਲਕਾਰਿਆਂ ਨੇ ਵੀ ਲਾਲ ਅੰਬਾਰੀ ਦੇ ਵਿੱਚ ਲੱਖੂ ਰਹਿੰਦਾ ਹੈ। ਹਾਂਜੀ,
ਰਹੇ ਤਹਾਂ ਨਹਿ ਡਰਤ ਨਾਲ,
ਔਰ ਉੱਥੇ ਰਹਿੰਦਾ, ਡਰਦਾ ਬਹੁਤ ਹੈ ਉਹ, ਸਿੰਘਾਂ ਦੇ ਸਾਹਮਣੇ ਨਹੀਂ ਆਉਂਦਾ, ਜੰਗ ਚ ਨਹੀਂ ਆਉਂਦਾ, ਪਿੱਛੇ ਰਹਿ ਕੇ ਆਪਣੀਆਂ ਫੌਜਾਂ ਨੂੰ ਅੱਗੇ ਭੇਜਦਾ ਹੈ।
ਲਗ ਹਾਥੀ ਕੇ ਉੱਪਰ ਬਹੇ,
ਹਾਥੀ ਦੇ ਉੱਤੇ ਬੈਠਾ ਰਹਿੰਦਾ ਹੈ। ਹਾਂਜੀ,
ਕਵੀ ਘੋੜਾ ਕਬ ਪਾਲਕੀ ਬਹੇ,
ਕਦੀ ਹਾਥੀ ਛੱਡ ਕੇ ਘੋੜੇ ਤੇ ਵੀ ਬਹਿੰਦਾ ਹੈ, ਪਰ ਫੇਰ ਵੀ ਘੋੜੇ ਤੇ ਬਹਿ ਕੇ ਅੱਗੇ ਨਹੀਂ ਆਉਂਦਾ, ਪਿੱਛੇ ਹੀ ਰਹਿੰਦਾ, ਕਈ ਪਾਲਕੀ ਵਿੱਚ ਬਹਿ ਕੇ ਆਰਾਮ ਦੀ ਸਵਾਰੀ ਕਰਦਾ ਹੈ। ਹਾਂਜੀ,
ਰਖੇ ਚੁਫੇਰੇ ਪੈਦਲ ਘਣੀ,
ਆਪਣੇ ਆਲੇ ਦੁਆਲੇ ਪੈਦਲ ਫੌਜ ਬੜੀ ਰੱਖਦਾ, ਜਿਹੜੀ ਪੈਦਲ ਫੌਜ ਉਹਦੀ ਸਰੀਰ ਦੀ ਸੇਫਟੀ ਵਾਸਤੇ ਉਹਨੂੰ ਚੰਗੀ ਲੱਗਦੀ ਹੈ, ਜਿਹੜੇ ਉਹਦੇ ਬੜੇ ਇਤਬਾਰ ਯੋਗ ਭਰੋਸੇ ਯੋਗ ਜਿਨ੍ਹਾਂ ਉੱਤੇ ਬਹੁਤ ਜ਼ਿਆਦਾ ਫੇਥ ਕਰਦਾ, ਉਹ ਬੰਦੇ ਉਹਨੇ ਆਪਣੀ ਸਿਕਿਉਰਿਟੀ ਲਈ ਰੱਖੇ ਹੋਏ ਨੇ।
ਫਿਰ ਅਸਵਾਰੀ ਫੌਜ ਜਿਹੇ ਬਣੀ,
ਔਰ ਆਲੇ ਦੁਆਲੇ ਫੌਜਾਂ ਜਿਹੜੀਆਂ ਉਹਦੀਆਂ ਬੜੀ ਸਵਾਰੀ ਦਾ ਘੋੜਿਆਂ ਵਾਲੀਆਂ ਵੀ ਰਹਿੰਦੀਆਂ, ਪਹਿਲਾਂ ਉਹਦੇ ਨੇੜੇ ਤੇੜੇ ਉਹਦੇ ਬਾਡੀ ਗਾਰਡ ਰਹਿੰਦੇ ਆ, ਫਿਰ ਬਾਹਰ ਘੋੜਿਆਂ ਵਾਲੀ ਫੌਜ ਰਹਿੰਦੀ, ਉਹਦੀ ਸੁਰੱਖਿਆ ਦਾ ਬਹੁਤ ਜ਼ਿਆਦਾ ਬੰਦੋਬਸਤ ਹੈ, ਉਹਨੂੰ ਖਤਰਾ ਹੈ ਕਿ ਸਿੰਘ ਮੈਨੂੰ ਮਾਰ ਦੇਣਗੇ। ਹਾਂਜੀ,
ਆਰੀ ਰੱਖੇ ਊਠ ਜੰਬੂਰੇ,
ਔਰ ਉਹ ਊਠਾਂ ਦੇ ਉੱਤੇ ਫਿਰ ਛੋਟੀਆਂ ਤੋਪਾਂ ਬੀੜ ਕੇ ਰੱਖਦਾ ਵੀ ਜੇ ਸਿੰਘ ਨੇੜੇ ਆ ਜਾਣ ਤੇ ਅਸੀਂ ਤੋਪਾਂ ਦਾਗ ਦਈਏ, ਉਹ ਤਿਆਰੀ ਰੱਖਦਾ ਪੂਰੀ, ਛੋਟੀ ਜਿਹੜੇ ਰਹਿਕਲੇ ਜੰਬੂਰੇ ਨਿੱਕੀਆਂ ਤੋਪਾਂ ਹਨ ਊਠਾਂ ਤੇ ਚਲਾਉਣ ਵਾਲੀਆਂ।
ਆਰੀ ਤੋਪਣ ਕੀਬਦ ਪੂਰੇ,
ਔਰ ਕਹਿੰਦੇ ਬੜੀ ਤੋਪਾਂ ਦੀ ਵੱਡੀ ਫੌਜ ਉਹਦੇ ਕੋਲ ਹੈ।
ਦੋਹਰਾ ਸੁੱਖਾ ਸਿੰਘ ਸੁਣ ਹੈ ਟਰਿਓ,
ਸੁੱਖਾ ਸਿੰਘ ਕਹਿਣ ਲੱਗਾ ਜੋ ਮਰਜ਼ੀ ਹੋਵੇ ਹੁਣ ਮੈਂ ਨਹੀਂ ਛੱਡਦਾ ਉਹਨੂੰ, ਹੌਸਲਾ ਬੜਾ ਤਗੜਾ ਸੀ ਸੁੱਖਾ ਸਿੰਘ ਦਾ, ਮੌਤ ਉਹ ਤੋਂ ਡਰਦੀ ਸੀ, ਉਹ ਮੌਤ ਤੋਂ ਨਹੀਂ ਸੀ ਡਰਦਾ, ਇਹੋ ਜਿਹਾ ਯੋਧਾ ਸੀ ਭਾਈ ਸੁੱਖਾ ਸਿੰਘ। ਸਾਧ ਸੰਗਤ ਜੀ, ਮਹਾਰਾਜ ਕਲਗੀਧਰ ਪਾਤਸ਼ਾਹ ਨੇ ਖੰਡੇ ਦੇ ਅੰਮ੍ਰਿਤ ਸ਼ਕਤੀ ਇੰਨੀ ਭਰ ਦਿੱਤੀ ਕਿ 1,25,000 ਸੇ ਏਕ ਲੜਾਊਂ ਤੇ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਦੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇਹੋ ਜਿਹੇ ਸੂਰਮੇ ਭਾਈ ਸੁੱਖਾ ਸਿੰਘ ਕਹਿੰਦਾ ਹੁਣ ਮੈਂ ਲੱਖੂ ਨੂੰ ਮਾਰ ਕੇ ਹੀ ਮੁੜਾਂਗਾ। ਹਾਂਜੀ,
ਕਰੀ ਤਿਸੈ ਪੈ ਦੌੜ,
ਕਹਿੰਦੇ ਉਹਨੇ ਆਪਣੇ ਘੋੜੇ ਨੂੰ ਤੇਜ਼ ਕੀਤਾ, ਚੰਗੇ ਚੰਗੇ ਲੜਾਕੇ ਸੂਰਮੇ ਯੋਧੇ ਆਪਣੇ ਨਾਲ ਲਏ ਤੇ ਆਪਣੇ ਘੋੜੇ ਉੱਧਰ ਦੜਾ ਦਿੱਤੇ ਜਿੱਧਰ ਉਹਨੂੰ ਪਤਾ ਲੱਗਾ ਸੀ ਵੀ ਲੱਖੂ ਰਹਿੰਦਾ ਹੈ। ਹਾਂਜੀ,
ਜੰਬੂਰੇ ਕਾ ਗੋਲਾ ਲੱਗਿਓ,
ਪਰ ਜਦੋਂ ਭਾਈ ਸੁੱਖਾ ਸਿੰਘ ਦੀ ਫੌਜ ਲੱਖੂ ਦੇ ਕੈਂਪਾਂ ਵੱਲ, ਉਹਦੇ ਤੰਬੂਆਂ ਵੱਲ, ਉਹਦੇ ਜਿੱਥੇ ਉਹ ਰਹਿੰਦਾ ਸੀ ਉਸ ਪਾਸੇ ਗਈ ਤਾਂ ਉਧਰੋਂ ਇੱਕਦਮ ਜਮੂਰੇ ਛੋਟੀਆਂ ਤੋਪਾਂ ਹੁੰਦੀਆਂ ਨੇ, ਉਹਦੇ ਵਿੱਚ ਪਾ ਡੇਢ ਪਾ ਦਾ ਸੇਰ ਅੱਧੇ ਸੇਰ ਦਾ ਗੋਲਾ ਪੈਂਦਾ, ਉਹ ਗੋਲਾ ਭਾਈ ਸੁੱਖਾ ਸਿੰਘ ਨੂੰ ਆ ਵੱਜਿਆ ਹੈ। ਹਾਂਜੀ,
ਦੇਈ ਟਾਂਗ ਤਿਸ ਤੋੜ,
ਤੇ ਸਾਧ ਸਿੰਘ ਜੀ ਘੋੜਾ ਘੋੜੇ ਦੇ ਕਾਠੀ ਦੇ ਕੋਲ ਜਿੱਥੇ ਆ ਪੱਟ ਹੁੰਦਾ ਨਾ, ਪੱਟ ਦੋਵੇਂ ਪੱਟ ਹੁੰਦੇ ਆਪਣੇ ਗੋਡਿਆਂ ਦੇ ਉੱਪਰ, ਗੋਡੇ ਤੋਂ ਉੱਪਰਲੇ ਪਾਸੇ ਆ ਕੇ ਤੋਪ ਦਾ ਗੋਲਾ ਵੱਜ ਗਿਆ, ਭਾਈ ਸੁੱਖਾ ਸਿੰਘ ਦੀ ਲੱਤ ਇੱਥੋਂ ਟੁੱਟ ਗਈ। ਹਾਂਜੀ,
ਚੌਪਈ ਟੁੱਟੀ ਟੰਗ ਦੇਹ ਬੇਬਲ ਪਈ,
ਲੱਤ ਟੁੱਟ ਗਈ, ਚੂਰ ਹੋ ਗਈ, ਹੱਡੀਆਂ ਜਿਹੜੀਆਂ ਉਹਦੀਆਂ ਨਾ ਉਹ ਚੁਰ ਗਈਆਂ ਤੇ ਉਹਦੇ ਵਿੱਚੋਂ ਲਹੂ ਤੇ ਚਰਬੀ ਬਾਹਰ ਨੂੰ ਨਿਕਲ ਗਈ। ਭਾਈ ਸੁੱਖਾ ਸਿੰਘ ਨੇ ਵੇਖਿਆ ਵੀ ਹੁਣ ਮੇਰੀ ਲੱਤ ਕੰਮ ਨਹੀਂ ਕਰਦੀ। ਹਾਂਜੀ,
ਪਹੁੰਚ ਨਾ ਸਕਿਓ ਮਨ ਕੀ ਮਨ ਕਹੀ।
ਮਨ ਦੀ ਮਨ ਚ ਰਹਿ ਗਈ, ਲੱਖੂ ਤੱਕ ਪਹੁੰਚ ਨਹੀਂ ਸਕਿਆ। ਜੇ ਪਹੁੰਚ ਜਾਂਦਾ ਤੇ ਸੁੱਖਾ ਸਿੰਘ ਮਾਰ ਕੇ ਮੁੜਦਾ, ਪਰ ਉਹ ਤੋਪ ਦੇ ਗੋਲੇ ਕਰਕੇ ਰਸਤੇ ਵਿੱਚ ਉਹਦੀ ਲੱਤ ਟੁੱਟ ਗਈ। ਹਾਂਜੀ,
ਲੀਨੀ ਟੰਗ ਹੰਨੇ ਸੋ ਬੰਦ,
ਕਹਿੰਦੇ ਆਪਣੇ ਕਮਰ ਕਸੇ ਦੇ ਨਾਲ ਕੋਈ ਪਰਨਾ ਕੱਪੜਾ ਲੈ ਕੇ ਆਪਣੀ ਲੱਤ ਘੋੜੇ ਦੀ ਕਾਠੀ ਦੇ ਨਾਲ ਹੰਨੇ ਨਾਲ ਬੰਨ ਲਈ। ਸਾਧ ਸੰਗਤ ਜੀ, ਮਾਮੂਲੀ ਜਿਹਾ ਕੋਈ ਕੰਡਾ ਵੀ ਲੱਗਾ ਹੋਵੇ ਤੇ ਅਸੀਂ ਕਹਿੰਦੇ ਛੱਡੋ ਪਰੇ, ਹੁਣ ਕੰਮ ਨਹੀਂ ਕਰਨਾ। ਹਾਲਾਂਕਿ ਕੰਮ ਵੀ ਬੜੇ ਆਰਾਮ ਦੇ ਹੁੰਦੇ ਆ, ਪਰ ਜੰਗ ਕਿਵੇਂ ਲੜੀਦਾ ਹੈ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਲੱਤ ਚੂਰ ਹੋ ਗਈ, ਲੱਤ ਟੁੱਟ ਗਈ ਤੇ ਉਹਨੂੰ ਘੋੜੇ ਦੀ ਕਾਠੀ ਨਾਲ ਬੰਨ ਕੇ ਫੇਰ ਲੜਾਈ ਸ਼ੁਰੂ ਕਰ ਦਿੱਤੀ। ਹਾਂਜੀ,
ਅੱਗੇ ਲੱਗੇ ਨਾ ਚੜਨ ਫੰਦ,
ਕਹਿੰਦੇ ਅੱਗੇ ਹੁਣ ਜਾਣਾ ਔਖਾ ਲੱਗਿਆ ਤੇ ਸਰੀਰ ਦਾ ਲਹੂ ਵੀ ਲੱਤ ਚੋਂ ਵਗ ਰਿਹਾ ਹੈ। ਹਾਂਜੀ,
ਤਵੇ ਸੁੱਖਾ ਸਿੰਘ ਪਾਛੇ ਮੁੜਾ,
ਹੁਣ ਸੁੱਖਾ ਸਿੰਘ ਨੂੰ ਆਪਣੇ ਸਾਥੀਆਂ ਸਮੇਤ ਪਿਛਾ ਮੁੜਨਾ ਪਿਆ, ਵਾਪਸ ਖਾਲਸੇ ਦੇ ਦਲ ਵਿਚ ਜੰਗਲ ਚ ਪਹੁੰਚ ਗਿਆ। ਹਾਂਜੀ,
ਕਦੀ ਮੁੜਾ ਕਥੀ ਹੋਰ ਹੈ ਖੜਾ,
ਕਦੀ ਪਿਛਾ ਨੂੰ ਮੁੜਦਾ, ਕਦੀ ਫੇਰ ਘੋੜਾ ਖਲਾਰ ਕੇ ਦੇਖਦਾ, ਕਹਿੰਦਾ ਕੋਈ ਦਾਲ ਲੱਗ ਹੀ ਜਾਵੇ। ਲੱਤ ਟੁੱਟੀ ਹੋਈ ਹੈ ਤੇ ਅਜੇ ਵੀ ਸੋਚਦਾ ਵੀ ਮਤਾ ਲੱਖੂ ਮੈਨੂੰ ਟੱਕਰ ਜਾਵੇ ਤੇ ਮੈਨੂੰ ਮਾਰ ਦਿਆਂ। ਹਾਂਜੀ,
ਤਾਂ ਵੀ ਸਿੰਘ ਹੀ ਰੱਖਿਆ ਹਥਿਆਰ,
ਤਾਂ ਵੀ ਸਿੰਘ ਉਹੀ ਦਾਵਾ ਰੱਖਦਾ, ਸ਼ਸਤਰ ਓਦਾਂ ਹੀ ਸਜਾਏ ਹੋਏ ਨੇ, ਹੱਥ ਚ ਬੰਦੂਕ ਖੰਡਾ ਤਲਵਾਰ ਸ਼ਸਤਰ ਉਹ ਨਹੀਂ ਛੱਡੇ। ਲੱਤ ਟੁੱਟ ਗਈ ਹੈ ਪਰ ਘੋੜੇ ਤੇ ਖੜਾ, ਓਦਾਂ ਹੀ ਜੰਗ ਦੇ ਲਈ ਸਿੰਘਾਂ ਨੂੰ ਲਲਕਾਰ ਹੈ ਵੀ ਸਿੰਘੋ ਤਗੜੇ ਹੋ ਕੇ ਜੰਗ ਕਰੋ। ਹਾਂਜੀ,
ਹੱਠ ਉਹ ਤਪ ਕੇ ਬਲਹਿ ਸੰਭਾਰ,
ਆਪਾਂ ਅਰਦਾਸ ਵਿਚ ਰੋਜ਼ ਯਾਦ ਕਰਦੇ ਹਾਂ ਹੱਠੀਆਂ ਤਪੀਆਂ ਜਪੀਆਂ, ਇਹ ਬਚਨ ਆਉਂਦਾ ਨਾ, ਪੜ੍ਹ ਜਾਂਦੇ ਹਾਂ ਲੰਘ ਜਾਂਦੇ ਹਾਂ, ਪਰ ਹੱਠੀ ਕੀ ਹੁੰਦੇ ਨੇ? ਹੱਠ ਕਰ ਲੈਣਾ, ਹੱਠ ਕਰਨਾ ਉਸ ਵੇਲੇ ਜਦੋਂ ਸਰੀਰ ਵੀ ਸਾਥ ਨਾ ਦੇਵੇ ਤੇ ਫੇਰ ਵੀ ਕਹਿਣਾ ਵੀ ਕੋਈ ਗੱਲ ਨਹੀਂ ਤਗੜੇ ਰਹੋ। ਲੱਤ ਟੁੱਟ ਗਈ, ਚੂਰ ਹੋ ਗਈ ਤੇ ਸੁੱਖਾ ਸਿੰਘ ਘੋੜੇ ਤੇ ਬੈਠਾ ਆਪਣੇ ਸਾਥੀਆਂ ਨੂੰ ਲਲਕਾਰਦਾ, ਖਾਲਸਾ ਜੀ ਚੜ੍ਹਦੀਆਂ ਕਲਾ ਨੇ, ਫਿਕਰ ਨਾ ਕਰੋ, ਆਪਾਂ ਜੂਝਣਾ ਹੈ। ਹਾਂਜੀ,
ਜਹਾਂ ਹੋਏ ਸਿੰਘਨ ਕੋ ਭੀੜ,
ਜਿੱਥੇ ਸਿੰਘਾਂ ਤੇ ਕੋਈ ਭੀੜਾ ਪੈਂਦੀ ਹੈ, ਮੁਸੀਬਤ ਪੈਂਦੀ ਹੈ, ਹਾਂਜੀ,
ਤਹੀਂ ਸੋ ਡਾਹੇ ਜਾਏ ਸਰੀਰ,
ਉੱਥੇ ਜਾ ਕੇ ਸੁੱਖਾ ਸਿੰਘ ਫੇਰ ਲੜਨਾ ਸ਼ੁਰੂ ਕਰ, ਸਿੰਘਾਂ ਦੀ ਮਦਦ ਕਰ, ਆਪਣੀ ਲੱਤ ਦੀ ਪਰਵਾਹ ਨਹੀਂ। ਕਹਿੰਦੇ ਪੱਗ ਪਾੜ ਕੇ ਆਪਣੀ ਲੱਤ ਜਿਹੜੀ ਸੀ ਉਹ ਹੰਨੇ ਨਾਲ ਬੰਨ ਲਈ ਤੇ ਉਹ ਫੇਰ ਲੜਨ ਲੱਗ ਪਿਆ ਤੇ ਸਿੰਘਾਂ ਦੀ ਮਦਦ ਕਰਦਾ ਹੈ ਜੰਗਲ ਵਿੱਚ, ਭੱਜ ਭੱਜ ਕੇ ਘੋੜੇ ਤੇ ਚੜਿਆ ਹੋਇਆ। ਹਾਂਜੀ,
ਔਰ ਸੁਣੋ ਅਬ ਅਗਲੀ ਬਾਤ,
ਹੁਣ ਉਸ ਤੋਂ ਅੱਗੇ ਕੀ ਭਾਣਾ ਵਰਤਿਆ ਉਹ ਸੁਣੋ। ਹਾਂਜੀ,
ਕਿਛ ਪਰਬਤ ਕਿਛ ਨੀਹਲ ਘਾਤ,
ਕੁਝ ਸਿੰਘ ਪਹਾੜ ਤੇ ਚੜੇ ਸਨ, ਉਹ ਪਹਾੜੀਆਂ ਨੇ ਮਾਰ ਦਿੱਤੇ।
ਯਹੋ ਤਬ ਖਾਲਸੇ ਮਤਾ ਮਤਾਇਆ,
ਹੁਣ ਇੱਕ ਰਾਵੀ ਦਰਿਆ ਵਾਲੇ ਪਾਸੇ ਲੰਘਣ ਦੀ ਕੋਸ਼ਿਸ਼ ਕੀਤੀ, ਗੁਰਦਿਆਲ ਸਿੰਘ ਡੱਲੇ ਵਾਲੀਏ ਦੇ ਦੋ ਭਰਾ ਨਦੀ ਚ ਰੁੜ ਕੇ ਸ਼ਹੀਦ ਹੋ ਗਏ। ਹੁਣ ਖਾਲਸੇ ਨੇ ਸਲਾਹ ਕੀਤੀ ਹੈ,
ਹਮ ਤੇ ਤੁਰਕ ਨਾ ਜਾਤ ਭਜਾਇਆ,
ਸਿੰਘੋ ਆਪਣੀ ਗਿਣਤੀ ਥੋੜੀ, ਦੁਸ਼ਮਣ ਦੀ ਗਿਣਤੀ ਸਾਡੇ ਤੋਂ 10 ਗੁਣਾ ਜ਼ਿਆਦਾ, ਇਹ ਸਾਡੇ ਤੋਂ ਭੱਜਣਗੇ ਨਹੀਂ, ਇਹ ਸਾਡੇ ਤੋਂ ਹਾਰਨਗੇ ਨਹੀਂ, ਇਹਨਾਂ ਨੂੰ ਅਸੀਂ ਹੁਣ ਭਜਾ ਨਹੀਂ ਸਕਦੇ। ਹਾਂਜੀ,
ਇਹ ਬਹੁਤੇ ਹਮ ਹੈ ਅਤ ਥੋੜੇ,
ਇਹ ਬਹੁਤ ਜ਼ਿਆਦਾ ਨੇ, ਅਸੀਂ ਥੋੜੇ ਹਾਂ। ਹਾਂਜੀ,
ਭੁੱਖੇ ਹਮ ਉਹ ਭੁੱਖੇ ਘੋੜੇ,
ਅਸੀਂ ਵੀ ਭੁੱਖੇ ਕਈ ਮਹੀਨਿਆਂ ਦਾ, ਅਸੀਂ ਪ੍ਰਸ਼ਾਦਾ ਨਹੀਂ ਵੇਖਿਆ ਤੇ ਸਾਡੇ ਘੋੜੇ ਵੀ ਭੁੱਖੇ ਹਨ।
ਅਬ ਹਮ ਇੰਨੇ ਤੇ ਜਾਵੇ ਭਾਜ,
ਹੁਣ ਆਪਾਂ ਨੂੰ ਇਹੀ ਚੰਗਾ ਵੀ ਆਪਾਂ ਇੱਥੋਂ ਨਿਕਲ ਚੱਲੀਏ, ਦੁਸ਼ਮਣ ਦੇ ਘੇਰੇ ਚੋਂ ਨਿਕਲ ਜਾਣਾ ਬਹੁਤ ਵੱਡੀ ਬਹਾਦਰੀ ਹੁੰਦੀ ਹੈ। ਇਹ ਲੜਾਈ ਦੇ ਢਾਈ ਫੱਟਾਂ ਵਿੱਚੋਂ ਇੱਕ ਲੜਨਾ, ਇੱਕ ਭੱਜ ਜਾਣਾ ਤੇ ਅੱਧਾ ਫੱਟ ਹੁੰਦਾ ਹੈ ਮਰਨਾ। ਸੋ ਆਪਾਂ ਹੁਣ ਕੋਈ ਫੱਟ ਕਰੀਏ ਢਾਈ ਦਾ, ਲੜਾਈ ਚੋਂ ਨਿਕਲੀਏ। ਹਾਂਜੀ,
ਸੂਦੇ ਹੋਏ ਫਿਰ ਕਰਹਿ ਕਾਜ,
ਫੇਰ ਸਦੋਂ ਥੋੜੇ ਦਿਨਾਂ ਚ ਆਪਾਂ ਤਿਆਰ ਬਰ ਤਿਆਰ ਹੋ ਜਾਵਾਂਗੇ, ਫੇਰ 2-4 ਮਹੀਨਿਆਂ ਬਾਅਦ ਫਿਰ ਲੱਖੂ ਨੂੰ ਮਾਰਾਂਗੇ ਆਪਾਂ। ਹਾਂਜੀ,
ਚਾਰੋ ਕੁੰਟਨ ਕੋ ਭੱਜ ਜਾਵੋ,
ਜਿੱਧਰ ਜਿੱਧਰ ਖਾਲਸਾ ਜੀ ਭੱਜ ਸਕਦੇ ਹੋ, ਨਿਕਲ ਸਕਦੇ ਹੋ, ਇਸ ਘੇਰੇ ਚੋਂ ਨਿਕਲ ਚਲੀਏ। ਹਾਂਜੀ,
ਅਬ ਤੋਂ ਨੱਠ ਕਰ ਵਕਤ ਲੰਘਾਵੋ,
ਹੁਣ ਤਾਂ ਨੱਠ ਕੇ ਹੀ ਵਕਤ ਲੰਘਾਉਣਾ ਪੈਣਾ, ਹੁਣ ਅਸੀਂ ਲੜ ਕੇ ਨਹੀਂ ਜਿੱਤ ਸਕਦੇ, ਸਾਰੇ ਪਾਸੇ ਸਾਡੀ ਮੌਤ ਖੜੀ ਹੈ। ਹਾਂਜੀ,
ਹਮ ਕੋ ਨੱਠਣਾ ਗੁਰੂ ਬਤਾਇਆ,
ਸਾਨੂੰ ਕਲਗੀਧਰ ਪਾਤਸ਼ਾਹ ਨੇ ਜੰਗ ਦੇ ਪੈਂਤੜੇ ਸਮਝਾਏ ਹੋਏ ਨੇ, ਉਹਦੇ ਵਿੱਚੋਂ ਇਹ ਵੀ ਪੈਂਤੜਾ ਹੈ ਵੀ ਦੁਸ਼ਮਣ ਨੂੰ ਝਕਾਨੀ ਦੇ ਕੇ ਨਿਕਲ ਜਾਈਦਾ, ਹਰਨ ਭਰਨ ਹੋ ਜਾਈਦਾ। ਹਾਂਜੀ,
ਢਾਈ ਫੱਟ ਮੈਂ ਫੱਟ ਗਿਣਾਇਆ,
10ਵੇਂ ਪਾਤਸ਼ਾਹ ਨੇ ਢਾਈ ਫੱਟਾਂ ਵਿੱਚੋਂ ਇੱਕ ਫੱਟ ਇਹ ਵੀ ਦੱਸਿਆ ਹੈ ਵੀ ਕਿਵੇਂ ਨੇ ਦੁਸ਼ਮਣ ਨੂੰ ਪਤਾ ਹੀ ਨਾ ਲੱਗਿਆ ਤੇ ਨਿਕਲ ਜਾਓ ਘੇਰੇ ਵਿੱਚੋਂ। ਹਾਂਜੀ,
ਦੈਤਨ ਤੇ ਦੇਵਤੇ ਭੱਜ ਗਏ,
ਆ ਕਥਾ ਆਉਂਦੀ 10ਵੇਂ ਪਾਤਸ਼ਾਹ ਦੀ ਬਾਣੀ ਚ, ਗਏ ਦੇਵਤੇ ਭਾਜ, ਦੈਂਤ ਬਹੁਤੇ ਆ ਗਏ, ਦੇਵਤੇ ਭੱਜ ਗਏ ਸਨ। ਹਾਂਜੀ,
ਆਪਣੋ ਦੇਸ਼ ਲੇ ਤੇ ਫਿਰ ਭਏ।
ਸਮਾਂ ਪਾ ਕੇ ਉਹਨਾਂ ਨੇ ਫਿਰ ਆਪਣਾ ਦੇਸ਼ ਖੋ ਲਿਆ, ਫਿਰ ਦੈਂਤ ਭਜਾ ਦਿੱਤੇ। ਕਥਾ ਦਸਮ ਪਾਤਸ਼ਾਹ ਦੀ ਬਾਣੀ ਚੰਡੀ ਦੀ ਵਾਰ ਚ ਆਪਾਂ ਪੜ੍ਹਦੇ ਹੀ ਆ। ਹਾਂਜੀ,
ਕਿਸ਼ਨ ਆਪ ਲੁਕ ਗਏ ਕੀ ਵਾਰ,
ਤੇ ਭਗਵਾਨ ਕ੍ਰਿਸ਼ਨ ਜੀ ਕਈ ਵਾਰ ਜੰਗ ਚੋਂ ਭੱਜੇ ਤੇ ਭੱਜ ਕੇ ਦੁਸ਼ਮਣ ਨੂੰ ਮਾਰਿਆ ਨੀਤੀ ਦੇ ਨਾਲ। ਹਾਂਜੀ,
ਭਏ ਜੋ ਆਪ ਵਿਸ਼ਨ ਅਵਤਾਰ,
ਖੁਦ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਜੇ ਭੱਜ ਕੇ ਆਪਣਾ ਆਪ ਬਚਾ ਸਕਦੇ ਖਾਲਸਾ ਜੀ, ਤੇ ਸਾਨੂੰ ਵੀ ਤਾਂ ਜੰਗ ਦੀ ਇਹੀ ਨੀਤੀ ਸਤਿਗੁਰਾਂ ਨੇ ਸਮਝਾਈ ਹੈ ਉੱਥੇ ਜੋ ਬਾਣੀ ਵਿੱਚ ਦੱਸਿਆ। ਉਹ ਬਾਣੀ ਵਿੱਚ ਗੱਲਾਂ ਕਿਉਂ ਲਿਖੀਆਂ ਨੇ, ਕਈ ਲੋਕ ਕਹਿੰਦੇ ਵੀ ਦਸਮ ਦੀ ਬਾਣੀ ਚ ਗੱਲਾਂ ਕਿਉਂ, ਇਹ ਸਾਰੇ ਲੜਾਈ ਦੇ ਤਰੀਕੇ ਨੇ, ਜੰਗ ਦੇ ਤਰੀਕੇ ਨੇ, ਕਿਵੇਂ ਦੁਸ਼ਮਣ ਨੂੰ ਘੇਰਨਾ, ਕਿਵੇਂ ਦੁਸ਼ਮਣ ਨੂੰ ਝਕਾਨੀ ਦੇਣੀ ਹੈ, ਕਿਵੇਂ ਦੁਸ਼ਮਣ ਨਾਲ ਲੜਨਾ, ਕਿਵੇਂ ਦੁਸ਼ਮਣ ਨੂੰ ਜਿੱਤਣਾ, ਕਿਵੇਂ ਆਪਣੀ ਕੌਮ ਨੂੰ ਬਚਾਉਣਾ। ਸੱਚੇ ਪਾਤਸ਼ਾਹ ਨੇ ਸਾਨੂੰ ਜੰਗ ਦੇ ਸਾਰੇ ਤਰੀਕੇ ਆਪਣੀ ਬਾਣੀ ਦੁਆਰਾ ਦੱਸੇ ਹਨ।
ਪਸਮੰਤਰ ਤੇ ਸ਼ਿਵ ਗਏ ਭਾਜ,
ਔਰ ਜਦੋਂ ਸ਼ਿਵ ਜੀ ਦੇ ਮਗਰ ਪਸਮੰਤਰ ਪਸਮਾਗਤ ਦੈਂਤ ਲੱਗ ਗਿਆ ਸੀ ਤੇ ਉਹ ਤੋਂ ਸ਼ਿਵ ਜੀ ਵੀ ਭੱਜ ਗਏ ਸਨ ਸਮਾਂ ਟਪਾਉਣ ਵਾਸਤੇ। ਬਾਅਦ ਚ ਪਸਮੰਤਰ ਨੂੰ ਮਾਰ ਦਿੱਤਾ ਸੀ ਪਾਰਵਤੀ ਨੇ। ਹਾਂਜੀ,
ਫਿਰ ਆਪਣੋ ਕਰ ਲੀਨੋ ਕਾਜ,
ਫਿਰ ਆਪਣਾ ਕਾਰਜ ਕਰ ਲਿਆ, ਮੋਰਚਾ ਫਤਿਹ ਕਰ ਲਿਆ, ਜਿੱਤ ਗਏ। ਦੁਸ਼ਮਣ ਨੂੰ ਮਹਾਰਾਣ ਵਾਸਤੇ ਕੋਈ ਨਾ ਕੋਈ ਢੰਗ ਵਰਤਣਾ ਪੈਂਦਾ ਹੈ। ਹਾਂਜੀ,
ਦੋਹਰਾ ਸੁੱਖਾ ਸਿੰਘ ਤੇ ਖਾਣ ਥੋ ਜੋ
ਸਾਧ ਸੰਗਤ, ਜਿਹੜਾ ਸੁੱਖਾ ਸਿੰਘ ਤਖਾਣ ਸੀ,
ਕੰਬੋ ਮਾੜੀ ਵਾਲ,
ਇਹਦਾ ਪਿੰਡ ਸੀ ਕੰਬੋ ਮਾੜੀ, ਮਾੜੀ ਕੰਬੋ ਕੀ, ਇਥੋਂ ਦਾ ਰਹਿਣ ਵਾਲਾ ਸੀ।
ਲੱਖੂ ਕੇ ਸਨਮੁਖ ਕਹੇ,
ਇਹ ਲੱਖੂ ਦੇ ਸਨਮੁਖ ਜਾਣਾ ਚਾਹੁੰਦਾ ਸੀ, ਲੱਖੂ ਨੂੰ ਮਾਰਨਾ ਚਾਹੁੰਦਾ ਸੀ।
ਖੰਨੇ ਸਿੰਘਨ ਨਾਲ,
ਤੇ ਸਿੰਘਾਂ ਦਾ ਦਲ ਲੈ ਕੇ ਕਹਿੰਦਾ ਸੀ ਮੈਂ ਤੇ ਉਹਦੇ ਨਾਲ ਟੱਕਰ ਲੈਣੀ, ਮੈਂ ਤੇ ਲੱਖੂ ਨੂੰ ਮਾਰਨਾ ਹੈ।
ਚੌਪਈ ਤਬਹਿ ਖਾਲਸਾ ਐਸ ਠਹਿਰਾਹੀ,
ਤਾਂ ਖਾਲਸੇ ਨੇ ਬਾਬਾ ਕਪੂਰ ਸਿੰਘ ਜੀ ਨਵਾਬ ਤੇ ਬਾਬਾ ਜੱਸਾ ਸਿੰਘ ਜੀ ਵਰਗਿਆਂ ਸਿੰਘਾਂ ਨੇ ਗੁਰਮਤਾ ਕੀਤਾ।
ਆਪ ਆਪਣੀ ਔਰਤ ਕਾਈ,
ਵੀ ਸਿੰਘੋ ਹੁਣ ਇਥੋਂ ਨਿਕਲਣ ਵਾਸਤੇ ਰਾਹ ਤੱਕੋ, ਕਿੱਧਰ ਆਪਾਂ ਨਿਕਲ ਸਕਦੇ ਆ ਘੇਰੇ ਵਿੱਚੋਂ।
ਜੋ ਪਹਾੜੀ ਚੜਿਓ ਨਾ ਜਾਈ,
ਜੇ ਪਹਾੜਾਂ ਤੇ ਨਹੀਂ ਘੋੜੇ ਚੜ ਸਕਦੇ, ਘੋੜਿਆਂ ਵਾਲਿਆਂ ਨੂੰ ਪਹਾੜ ਤੇ ਚੜਨਾ ਬੜਾ ਔਖਾ ਸੀ।
ਤਿੰਨ ਸੰਗਨ ਕੋ ਐਸ ਸੁਣਾਈ,
ਉਹਨਾਂ ਸਿੰਘਾਂ ਨੂੰ ਇਸ ਤਰ੍ਹਾਂ ਕਿਹਾ ਹੈ,
ਹਮ ਨਾ ਪਹਾੜੀ ਨਾ ਚੜਾਈ,
ਵੀ ਸਾਡੇ ਘੋੜੇ ਪਹਾੜਾਂ ਤੇ ਨਹੀਂ ਚੜਦੇ।
ਹਮ ਕੋ ਬਚਨ ਪਿੱਛੇ ਕੋ ਕਰਾਹੀ,
ਸਾਨੂੰ ਹੁਕਮ ਦਿਓ ਅਸੀਂ ਪਿਛਾ ਨੂੰ ਚਲੇ ਜਾਈਏ। ਉਹ ਸਲਾਹ ਕਰਦੇ ਵੀ ਇੱਕ ਪਾਸੇ ਪੈਦਲ ਫੌਜ ਹੈ, ਪੈਦਲ ਵਾਲੇ ਘੋੜਿਆਂ ਦੇ ਬਰਾਬਰ ਨਹੀਂ ਦੌੜ ਸਕਣਗੇ, ਉਹ ਪਹਾੜ ਤੇ ਚੜ ਜਾਣ। ਜਿਹੜੇ ਘੋੜਿਆਂ ਵਾਲੇ ਨੇ ਉਹ ਦੁਆਬੇ ਵਾਲੇ ਪਾਸੇ, ਮਾਲਵੇ ਵਾਲੇ ਪਾਸੇ ਨੂੰ, ਥੱਲੇ ਵਾਲੇ ਪਾਸੇ ਨੂੰ ਉਤਰ ਜਾਣ। ਇਹ ਫੈਸਲਾ ਹੋਇਆ ਪੰਥ ਦਾ,
ਪਹਾੜ ਘੋੜੇ ਤੇ ਚੜਿਓ ਨਾ ਜਾਵੇ,
ਘੋੜੇ ਤੋਂ ਪਹਾੜ ਤੇ ਨਹੀਂ ਚੜਿਆ ਜਾਂਦਾ, ਪਹਾੜਾਂ ਚ ਘੋੜੇ ਡਿੱਗ ਡਿੱਗ ਕੇ ਖੱਡਾਂ ਚ ਸ਼ਹੀਦ ਹੋ ਜਾਂਦੇ ਆ।
ਬਿਨ ਘੋੜੇ ਹਮ ਕਿੱਕਰ ਧਾਵੇ,
ਤੇ ਘੋੜੇ ਛੱਡ ਕੇ ਵੀ ਅਸੀਂ ਨਹੀਂ ਜਾ ਸਕਦੇ, ਘੋੜੇ ਵੀ ਸਾਡੇ ਭਰਾ ਹਨ। ਸਾਧ ਸੰਗਤ ਜੀ, ਪੁਰਾਤਨ ਖਾਲਸੇ ਵਿਚ ਮਰਜਾਦਾ ਹੈ ਘੋੜੇ ਨੂੰ ਜਾਨ ਭਾਈ ਕਹਿੰਦੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਨੂੰ ਜਾਨ ਭਾਈ ਕਹਿੰਦੇ ਸੀ, ਵੀ ਸਾਡੀ ਜਾਨ ਦਾ ਭਰਾ ਹੈ ਘੋੜੇ ਦਾ ਇੰਨਾ ਪਿਆਰ। ਅਜੇ ਤੱਕ ਵੀ ਬੁੱਢੇ ਦਲ ਚ ਮਰਜਾਦਾ ਹੈ ਵੀ ਜੇ ਘੋੜਾ ਚੜਾਈ ਕਰ ਜੇ ਉਹਦੇ ਨਾਂ ਦਾ ਸਹਿਜ ਪਾਠ ਕਰਦੇ ਆ। ਇਹ ਨੀ ਵੀ ਘੋੜਾ ਮਰ ਗਿਆ ਤੇ ਚੁਕਾ ਦਿੱਤਾ, ਉਹਨੂੰ ਪਹਿਲਾਂ ਉਹਦੇ ਟੋਆ ਪੱਟ ਕੇ ਦੱਬ ਕੇ ਚੋ ਉੱਤੇ ਉਹਦੇ ਬਸਤਰ ਪਾਉਂਦੇ, ਫਿਰ ਉਹਦਾ ਪਾਠ ਕਰਦੇ ਸਹਿਜ ਪਾਠ ਉਹਦੇ ਨਾਂ ਦਾ, ਤੇ ਫਿਰ ਉਹਦਾ ਇੱਕ ਵੀ ਸਾਡਾ ਭਰਾ ਚੜਾਈ ਕਰ ਗਿਆ, ਇੰਨਾ ਮੰਨਦੇ। ਸੋ ਗੁਰੂ ਸਾਹਿਬ ਦੇ ਸਿੰਘ ਕਹਿੰਦੇ ਵੀ ਘੋੜਿਆਂ ਨੂੰ ਛੱਡ ਕੇ ਵੀ ਨੀ ਅਸੀਂ ਜਾ ਸਕਦੇ।
ਦੋਹਰਾ ਤਵੇ ਖਾਲਸੇ ਨੇ ਕਹੀ,
ਤਾਂ ਫਿਰ ਖਾਲਸੇ ਨੇ ਇਸ ਤਰ੍ਹਾਂ ਕਿਹਾ ਹੈ,
ਖਿੰਡੋ ਸੁਚਾਰੋ ਔਰ,
ਏਦਾਂ ਕਰੋ ਚਾਰੇ ਪਾਸੇ ਖਿੰਡ ਜਾਈਏ, ਕੋਈ ਪਹਾੜ ਨੂੰ ਚੜ ਚੱਲੀਏ, ਤੇ ਕੁਝ ਆਪਾਂ ਮਾਲਵੇ ਦੇਸ਼ ਨੂੰ, ਘੋੜਿਆਂ ਵਾਲੇ ਜਿਹੜੇ ਮਾਲਵੇ ਨੂੰ ਚਲੇ ਜਾਣ, ਪੈਦਲ ਪਹਾੜਾਂ ਨੂੰ ਚੜ ਜਾਣ। ਹਾਂਜੀ,
ਫਿਰ ਮਾਝੇ ਹੋ ਇਕੱਠੇ,
ਫਿਰ ਦੋ ਚਾਰ ਮਹੀਨੇ ਪਿੱਛੋਂ ਆਪਾਂ ਅੰਮ੍ਰਿਤਸਰ ਇਕੱਠੇ ਹੋਣਾ, ਮਾਝੇ ਇਕੱਠੇ ਹੋਣਾ ਖਾਲਸੇ ਨੇ,
ਆਣ ਮਚਾਵੋ ਸ਼ੋਰ,
ਫਿਰ ਆਪਾਂ ਲਾਹੌਰ ਦੇ ਆਲੇ ਦੁਆਲੇ ਕਬਜੇ ਕਰਨੇ, ਫਿਰ ਆਪਾਂ ਲੱਖੂ ਨੂੰ ਮਾਰਨਾ ਤੇ ਹੁਣ ਲਾਹੌਰ ਤੇ ਆਪਾਂ ਸ਼ੋਰ ਮਚਾ ਦੇਣਾ, ਪੰਜਾਬ ਦੇ ਵਿੱਚ ਅਸੀਂ ਬਗਾਵਤ ਦਾ ਝੰਡਾ ਖੜਾ ਕਰ ਦੇਣਾ। ਏਦਾਂ ਖਾਲਸੇ ਗੁਰਮਤਾ ਕੀਤਾ। ਬੜੀ ਲੰਮੀ ਕਥਾ ਹੈ, ਸੰਖੇਪ ਵਿੱਚ ਮੈਂ ਅਰਜ ਕਰਾਂ, ਪਹਾੜ ਨੂੰ ਬੜੇ ਸਿੰਘ ਚੜੇ, ਬਹੁਤੇ ਸਿੰਘ ਪਹਾੜੀਆਂ ਨੇ ਫੜ ਲਏ ਤੇ ਕਤਲ ਕਰ ਦਿੱਤੇ ਜਾਂ ਸਰਕਾਰ ਦੇ ਹਵਾਲੇ ਕਰ ਦਿੱਤੇ। 4000 ਸਿੰਘਾਂ ਦਾ ਜ਼ਿਕਰ ਆਉਂਦਾ ਵੀ ਜਿਹੜੇ ਪਹਾੜਾਂ ਵਿੱਚ ਮਾਰੇ ਗਏ ਸਨ, ਕੁਝ 2-2.5 ਹਜ਼ਾਰ 3 ਹਜ਼ਾਰ ਸਿੰਘ ਹੋਰ ਕਿੱਧਰ ਲੁਕ ਛੱਪ ਕੇ ਪਹਾੜਾਂ 'ਚ ਬਚਿਆ ਹੋਵੇਗਾ। ਪਰ ਉਹਨਾਂ ਨੂੰ ਵੀ ਤਿੰਨ ਚਾਰ ਮਹੀਨੇ ਭੁੱਖ ਨੇ ਇੰਨਾ ਤੰਗ ਕੀਤਾ ਵੀ ਪਹਾੜ 'ਚ ਪਹਾੜੀਏ ਨਾ ਖਾਣ ਨੂੰ ਕੁਝ ਦਿੰਦੇ, ਨਾ ਕਿਤੇ ਖਲੋਣ ਦਿੰਦੇ, ਨਾ ਉਹਨਾਂ ਨੂੰ ਬਹਿਣ ਦਿੰਦੇ। ਉਹ ਠੰਡ ਦੇ ਵਿੱਚ ਪਹਾੜਾਂ 'ਚ ਬੜੇ ਤੰਗ, ਪਹਾੜਾਂ 'ਚ ਠੰਡ ਹੁੰਦੀ ਹੈ, ਕੱਪੜਾ ਕੋਈ ਸਰੀਰ 'ਤੇ ਹੈ ਨਹੀਂ ਸੀ। ਉਹਨਾਂ ਸਿੰਘਾਂ ਨੇ ਮੁਸੀਬਤਾਂ ਅੱਤ ਦੀਆਂ ਝੱਲੀਆਂ। ਸੁੱਖਾ ਸਿੰਘ, ਜੱਸਾ ਸਿੰਘ, ਨਵਾਬ ਕਪੂਰ ਸਿੰਘ ਘੋੜਿਆਂ ਵਾਲੀ ਫੌਜ ਲੈ ਕੇ ਪਿਛਾ ਨੂੰ ਮੁੜੇ। ਇੰਨਾ ਘਮਸਾਣ ਦਾ ਜੰਗ ਮਚਿਆ, ਬੜੇ ਸਿੰਘ ਉਸ ਲੜਾਈ 'ਚ ਸ਼ਹੀਦ ਹੋ ਗਏ। ਬੜੀ ਮੁਸ਼ਕਲ ਨਾਲ ਇਹ ਫੌਜ ਬਿਆਸਾ ਦੇ ਕੰਢੇ 'ਤੇ ਆ ਗਈ। ਤੁਸੀਂ ਜਿਹਨਾਂ ਨੂੰ ਉਹ ਲੋਕੇਸ਼ਨ ਪਤਾ ਹੈ, ਕਾਨੂੰਵਾਣ ਦੇ ਛੰਭ ਤੋਂ ਬਿਆਸ ਵਾਲੇ ਪਾਸੇ ਨੂੰ ਇੱਧਰ ਨੂੰ ਆ ਗਏ। ਬਿਆਸ ਦਰਿਆ ਦੇ ਕੰਢੇ 'ਤੇ ਰੇਤਾ, ਗਰਮੀ ਬੜੀ ਸੀ ਨਾ, ਉਹ ਰੇਤ ਬੜੀ ਤਪੀ ਹੋਈ, ਪੈਰ ਨੰਗੇ, ਜੁੱਤੀਆਂ ਹੈ ਨਹੀਂ, ਘੋੜਿਆਂ ਦੇ ਵਿੱਚ ਵੀ ਦਮ ਕੋਈ ਨਹੀਂ, ਘੋੜੇ ਸ਼ਹੀਦ ਹੋ ਗਏ। ਉਹ ਵਿਚਾਰਿਆਂ ਨੂੰ ਕਹਿੰਦੇ ਆਪਣੇ ਕੱਪੜੇ ਪਾੜ ਪਾੜ ਕੇ ਨਾ ਪੈਰਾਂ 'ਤੇ ਬੰਨਣੇ ਪਏ, ਪੈਰਾਂ 'ਚ ਛਾਲੇ ਪੈ ਗਏ। ਬੜੀ ਮੁਸ਼ਕਲ ਨਾਲ ਬਿਆਸਾ 'ਚ ਬੜੇ, ਕਈ ਬਿਆਸਾ 'ਚ ਰੁੜ ਗਏ। ਬਿਆਸਾ ਤੋਂ ਪਾਰ ਹੋ ਕੇ ਜਿਹੜੇ ਬਚੇ ਖੁਚੇ ਸਿੰਘ ਮਾਲਵੇ ਦੀ ਧਰਤੀ 'ਤੇ, ਭਾਈ ਸੁੱਖਾ ਸਿੰਘ 400 ਕਿਲੋਮੀਟਰ ਬਣ ਜਾਂਦਾ ਉੱਥੋਂ ਕਾਹਨੂੰਵਾਣ ਦੇ ਛੰਭ ਤੋਂ ਜੈਤੋ, ਘੋੜੇ 'ਤੇ ਚੜਿਆ, ਲੱਤ ਟੁੱਟੀ ਹੋਈ, ਉਹ ਨਾ ਉੱਤਰ ਸਕਦਾ ਥੱਲੇ ਨਾ ਉੱਥੋਂ ਕੋਈ, ਉਹ ਘੋੜੇ ਉੱਤੇ ਹੀ ਉਹ ਸਾਰਾ ਸਫ਼ਰ ਤੈਅ ਕਰਕੇ ਬਾਬਾ ਜੱਸਾ ਸਿੰਘ ਜੀ, ਸਾਰੇ ਸਿੰਘ ਉੱਥੇ ਮਾਲਵੇ 'ਚ ਪਹੁੰਚੇ। ਜੈਤੋ ਆ ਕੇ ਸੁੱਖਾ ਸਿੰਘ ਨੂੰ ਸਿੰਘਾਂ ਨੇ ਘੋੜਿਓਂ ਲਾਹਿਆ। 6 ਮਹੀਨੇ ਉਹ ਮੰਜੇ 'ਤੇ ਪਿਆ ਰਿਹਾ, ਉਹਦੀ ਲੱਤ ਠੀਕ ਹੋਣ ਦੇ 6 ਮਹੀਨੇ ਲੱਗ ਗਏ। ਮਾਲਵੇ ਦੇ ਸਿੰਘਾਂ ਨੇ ਸੇਵਾ ਕੀਤੀ, ਫਿਰ ਤਗੜੇ ਹੋ ਕੇ ਲੱਖੂ ਨੂੰ ਮਾਰਿਆ ਸੀ, ਵੱਡੇ ਛੋਟੇ ਘੱਲੂਘਾਰੇ ਦਾ ਬਦਲਾ ਲਿਆ ਸੀ। ਇਸ ਤੋਂ 15 ਸਾਲ ਬਾਅਦ ਬਾਬਾ ਜੀ, ਬਾਬਾ ਜੱਸਾ ਸਿੰਘ ਜੀ ਕਮਾਨ ਥੱਲੇ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਨਾਲ 5 ਫਰਵਰੀ 1762 ਨੂੰ ਖਾਲਸੇ ਨੇ ਲੜਿਆ ਸੀ। ਉਸ ਜੰਗ ਦੇ ਵਿੱਚ ਸਾਧ ਸਿੰਘ ਜੀ 30,000 ਸਿੰਘ, ਸਿੰਘਣੀਆਂ, ਬੱਚੇ ਸ਼ਹੀਦ ਹੋਏ ਸਨ। ਬਾਬਾ ਜੱਸਾ ਸਿੰਘ ਜੀ ਪੰਥ ਦੀ ਅਗਵਾਈ ਕਰਦੇ ਰਹੇ, ਰਿਆਸਤਾਂ ਕਾਇਮ ਕਰਤੀਆਂ, ਮਿਸਲਾਂ ਹੋ ਗਈਆਂ ਸਾਰੇ ਪਾਸੇ ਕਪੂਰਥਲਾ। ਆਪਣੇ ਉਸਤਾਦ ਗੁਰਦੇਵ, ਆਪਣੇ ਮਹਾਂਬਲੀ ਯੋਧੇ ਬਾਬਾ ਜੀ ਨਵਾਬ ਕਪੂਰ ਸਿੰਘ ਜੀ ਦੇ ਨਾਂ 'ਤੇ ਕਪੂਰਥਲਾ ਬਣਾਇਆ। ਉਸ ਕਪੂਰਥਲੇ ਦੀ ਰਿਆਸਤ ਵਿੱਚ ਬਾਬਾ ਜੀ ਆਪਣੇ ਪਰਿਵਾਰ ਭਰਾਵਾਂ ਸਮੇਤ, ਕਿਉਂਕਿ ਆਪ ਤਾਂ ਭਿੰਗਮ ਸਨ, ਉਹਨਾਂ ਦੇ ਭਰਾ ਗ੍ਰਿਸ਼ਤੀ ਸਨ, ਉਹਨਾਂ ਦਾ ਪੰਸ ਚੱਲਦਾ ਹੈ। ਬਾਬਾ ਜੱਸਾ ਸਿੰਘ ਜੀ ਦੀਵਾਲੀ ਮਨਾਉਣ ਲਈ, 1783 ਦੀ ਦੀਵਾਲੀ ਆਈ, ਕੋਈ ਵੀ ਕੰਮ ਹੁੰਦਾ ਸੀ ਨਾ, ਦਿੱਲੀ ਤੋਂ ਦਿੱਲੀ ਰਾਜ ਛੱਡ ਕੇ ਆ ਜਾਂਦੇ ਸੀ ਦੀਵਾਲੀ ਮਨਾਉਣ ਵਾਸਤੇ, ਹੋਲਾ ਮਹੱਲਾ ਮਨਾਉਣਾ ਹੁੰਦਾ ਸੀ, ਉਹ ਰਾਜ ਛੱਡ ਕੇ ਆ ਜਾਂਦੇ ਸੀ, ਇੰਨੇ ਗੁਰੂ ਨਾਲ ਜੁੜੇ ਹੋਏ ਬਾਣੀ ਦੇ ਰਸੀਏ। ਬਾਬਾ ਜੀ ਅੰਮ੍ਰਿਤਸਰ ਦੀਵਾਲੀ ਮਨਾਉਣ ਲਈ ਤੁਰ ਪਏ। ਰਸਤੇ ਵਿੱਚ ਕਿਤੇ ਆ ਜਿਹੜੇ ਤਰਬੂਜ ਦਵਾਣੇ ਹੁੰਦੇ ਨੇ, ਉਹ ਭੇਟਾ ਕੀਤੇ ਕਿਸੇ ਨੇ ਲਿਆ ਕੇ, ਅਤੇ ਬਾਬਾ ਜੀ ਤਰਬੂਜ ਛਕਿਆ। ਤਰਬੂਜ ਛਕਣ ਦਾ ਕੋਈ ਐਸਾ ਭਾਣਾ ਵਰਤਿਆ, ਕਿਉਂਕਿ ਕੁਦਰਤ ਹੈ, ਹੀਲੇ ਅੰਨ ਬਹਾਨੇ ਮੌਤ, ਉਹ ਹੈਜਾ ਹੋ ਗਿਆ। 5 ਦਿਨ ਸ੍ਰੀ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਨੂੰ ਰਹਿੰਦੇ ਸੀਗੇ ਕਿ ਬਾਬਾ ਜੱਸਾ ਸਿੰਘ ਸਾਹਿਬ ਜੀ ਸਨ 1783 65 ਸਾਲ ਦੀ ਉਮਰ 'ਚ ਸੰਸਾਰ ਤੋਂ ਸੱਚਖੰਡ ਚਲੇ ਗਏ। ਉਹਨਾਂ ਦੀ ਇੱਛਾ ਸੀ ਸਾਡਾ ਸੰਸਕਾਰ ਬਾਬੇ ਅਟਲ ਸਾਹਿਬ ਦੇ ਚਰਨਾਂ 'ਚ ਕੀਤਾ ਜਾਵੇ। ਬਾਬੇ ਅਟਲ ਦੇ ਲਾਗੇ ਬਾਬਾ ਜੱਸਾ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ, ਜਿੱਥੇ ਅੱਜ ਉਹਨਾਂ ਦੀ ਸਮਾਧ ਬੜੀ ਆਲੀਸ਼ਾਨ ਸੁੰਦਰ ਬਣੀ ਹੋਈ। ਕਦੀ ਉਹ ਤੁਸੀਂ ਦਰਸ਼ਨ ਕਰੋ, ਬਾਬੇ ਅਟਲ ਦੇ ਪਿਛਲੇ ਪਾਸੇ ਸਮਾਧ ਨਵਾਬ ਜੱਸਾ ਸਿੰਘ ਜੀ ਆਲੂ ਵਾਲੀ ਆ, ਉੱਥੇ ਬਣੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਕਦੀ ਕਦੀ ਹੁੰਦਾ, ਪਰ ਵੈਸੇ ਮਹਾਰਾਜ ਦੀ ਪਾਲਕੀ ਗੁਰੂ ਸਾਹਿਬ ਜੀ ਦੀ ਉਹ ਸਮਾਧ ਦੇ ਉੱਤੇ ਬਣੀ ਹੋਈ ਹੈ। ਸੋ ਐਸੇ ਮਹਾਨ ਯੋਧੇ, ਉਹਨਾਂ ਦਾ 300 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ। ਸਮੂਹ ਸੰਗਤਾਂ, ਆਪਣੇ ਇਤਿਹਾਸ ਨੂੰ ਭਾਈ ਪਛਾਣੋ। ਬਾਣੀ ਔਰ ਬਾਣਾ, ਇਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਵਾਰ ਕੇ ਆਪਣਾ ਪਰਿਵਾਰ, ਅਤੇ ਸਾਨੂੰ ਆਪਣਾ ਪਰਿਵਾਰ ਕਿਹਾ, ਅਤੇ ਆਪਣਾ ਫਰਜ਼ ਹੈ ਵੀ ਆਪਣੇ ਪਿਤਾ ਦਾ ਉਹ ਵਿਰਸਾ ਪਛਾਣੀਏ। ਐਵੇਂ ਕਿਸੇ ਲੋਕਾਂ ਦੇ ਆਖੇ ਲੱਗ ਕੇ ਆਪਣੇ ਗੁਰੂ ਦੇ ਇਤਿਹਾਸ ਨੂੰ, ਆਪਣੇ ਗੁਰੂ ਦੀ ਬਾਣੀ ਨੂੰ, ਆਪਣੇ ਗੁਰੂ ਦੇ ਬਾਣੇ ਨੂੰ ਨਾ ਛੱਡੀਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣਨ ਦਾ ਇੱਕੋ ਇੱਕ ਸਤਸੰਗਤ ਜੀ ਤਰੀਕਾ ਹੈ। ਸੋ ਬੁੱਲਾਂ ਚੁੱਕਾਂ ਦੀ ਖਿਮਾ, ਇਸੇ ਘੱਲੂਘਾਰੇ ਵਿੱਚ ਹੀ ਭਾਈ ਸੁਵੇਗ ਸਿੰਘ ਜੀ, ਸ਼ਾਹਬਾਜ ਸਿੰਘ ਜੀ ਸ਼ਹੀਦ ਹੋਏ ਸਨ, ਕਿਉਂਕਿ ਲੱਖੂ ਨੇ ਸਹਿਜਧਾਰੀ ਸਿੱਖਾਂ ਨੂੰ ਪਹਿਲਾਂ ਸ਼ਹੀਦ ਕਰਵਾਇਆ ਸੀ। ਸੋ ਉਹ ਗੁਰਸਿੱਖ ਜਿਹੜੇ ਸਰਕਾਰੀ ਨੌਕਰੀਆਂ 'ਤੇ ਰਹਿੰਦੇ ਸਨ, ਖਾਲਸੇ ਦੇ ਨਾਲ ਪ੍ਰੇਮ ਰੱਖਦੇ ਸਨ, ਉਹ ਵੀ ਮਰਵਾ ਦਿੱਤੇ ਸਨ। ਸੋ ਉਹਨਾਂ ਦਾ ਵੀ ਦਿਹਾੜਾ ਅੱਜ ਇੱਥੇ ਮਨਾਇਆ ਜਾ ਰਿਹਾ। ਸਮਾਂ ਨਹੀਂ ਮੈਂ ਬਹੁਤੇ ਵਿਸਥਾਰ ਵਿੱਚ ਜਾਵਾਂ, ਕੱਲ੍ਹ ਦੇ ਦੀਵਾਨ ਵਿੱਚ ਸਮਾਂ ਮਿਲਿਆ ਉਹਨਾਂ ਸੰਬੰਧੀ ਕੁਛ ਵਿਚਾਰਾਂ ਜ਼ਰੂਰ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗੰਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾਂ ਭਿਆਨ ਨਾਨਕ ਪਾਰ ਉਤਾ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।